ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
ਪਿਛਲੀ ਪੌੜੀ ਵਿੱਚ ਹਜ਼ੂਰ ਨੇ ਜਗਿਆਸੂ ਨੂੰ ਇਹ ਟੋਹ ਦਿੱਤੀ ਸੀ ਕਿ ਜਿਹਨੂੰ ਅਸੀਂ ਮਿਲਣਾ ਉਹ ਹੈ ਸਾਚਾ ਸਾਹਿਬ, ਸਦਾ ਥਿਰ ਮਾਲਕ ਹੈ, ਉਹ ਆਪਣੇ ਨਾਮ ਵਿੱਚ ਵਾਸਾ ਕਰਦਾ ਹੈ, ਨਾਮ ਵਿੱਚ ਹੀ ਵੱਸਦਾ ਹੈ ਅਤੇ ਉਹਦਾ ਨਾਮ ਵੀ ਸਦਾ ਥਿਰ ਰਹਿਣ ਵਾਲਾ ਹੈ। ਉਹਦਾ ਦਰਬਾਰ ਕਿਵੇਂ ਦਿਸੇ, ਦਰਬਾਰ ਦਾ ਮਤਲਬ ਇਹ ਹੈ ਉਹਦੀ ਹਜ਼ੂਰੀ ਕਿਵੇਂ ਮਿਲੇ। ਸਦੀਪ ਕੌਰ 24 ਘੰਟੇ ਉਹਦੀ ਹਜ਼ੂਰੀ ਬਣੀ ਰਹੇ, ਸਾਹਮਣੇ ਉਹਦਾ ਦਰਬਾਰ ਹੀ ਦਿਸਦਾ ਰਹੇ, ਕਿਹੜਾ ਯਤਨ ਕਰੀਏ, ਮੂੰਹ ਤੋਂ ਕਿਹੜਾ ਬੋਲ ਬੋਲੀਏ ਜਿਹਨੂੰ ਸੁਣ ਕੇ ਉਹ ਪਿਆਰ ਧਰੇ। ਤੇ ਲਾੜ ਹੀ ਦੱਸਿਆ ਸੀ ਅੰਮ੍ਰਿਤ ਵੇਲੇ ਨੂੰ ਨਿਸ਼ਾਨਾ ਬਣਾਈਏ, ਸਦਾ ਹੀ ਸੱਚੇ ਨਾਮ ਨੂੰ ਮੂੰਹ ਤੋਂ ਬੋਲੀਏ ਔਰ ਇਸ ਤਰ੍ਹਾਂ ਉਹਦੀ ਵਡਿਆਈ ਦਾ ਨਿਰੰਤਰ ਵਿਚਾਰ ਕਰਦੇ ਜਾਈਏ। ਇਹ ਸੀ ਪਿਛਲੀ ਪੌੜੀ ਦਾ ਤਤਸਾਰ। ਅੱਜ ਮਹਾਰਾਜ ਉਸ ਸੱਚੇ ਸਾਹਿਬ ਦੀ ਹੋਰ ਵਿਆਖਿਆ ਕਰਦੇ। ਹਜ਼ੂਰ ਕਹਿੰਦੇ ਨੇ ਬਾਕੀ ਜਿੰਨੀਆਂ ਹੋਂਦ ਹਸਤੀਆਂ ਨੇ ਉਹ ਪੈਦਾ ਹੋਈਆਂ ਹੋਈਆਂ ਨੇ, ਪੈਦਾ ਹੋ ਕੇ ਫਿਰ ਅਸਥਾਪਨ ਕੀਤੀਆਂ ਹੋਈਆਂ ਨੇ, ਹਜ਼ੂਰ ਨੇ ਕਿਹਾ ਕਿ ਮਨੁੱਖ ਹੀ ਹੈ, ਬਾਕੀ ਕ੍ਰਿਤ ਅਤੇ ਸੰਸਾਰ ਉੱਤੇ ਮਨੁੱਖ ਦੀ ਦਿਸਦੀ ਹੈ ਨਾ, ਮਨੁੱਖ ਨੇ ਬੜਾ ਕੁਛ ਕੀਤਾ, ਪਰ ਹਜ਼ੂਰ ਕਹਿੰਦੇ ਨੇ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਇਸ ਜੀਵ ਦੀ ਜੀਵ ਆਤਮਾ ਦੀ ਰਚਨਾ ਪ੍ਰਭੂ ਨੇ ਰਚੀ, ਇਹਨੂੰ ਮਾਂ ਦੇ ਗਰਭ ਵਿੱਚ ਅਸਥਾਪਨ ਕੀਤਾ, ਫਿਰ ਮਾਂ ਦੇ ਗਰਭ ਦੇ ਵਿੱਚੋਂ ਇਹ ਮਨੁੱਖ ਹੋ ਕੇ ਬਾਹਰ ਆਇਆ, ਸੰਸਾਰ ਉੱਤੇ ਇਹ ਵੱਖ ਵੱਖ ਥਾਂ 'ਤੇ ਅਸਥਾਪਨ ਹੁੰਦਾ, ਪਹਿਲੇ ਸਕੂਲ ਵਿੱਚ ਅਸਥਾਪਨ ਕੀਤਾ ਪੜ੍ਹਾਈ ਕਰੇ, ਉਸ ਤੋਂ ਮਗਰੋਂ ਆਪਣੇ ਕਾਰੋਬਾਰ ਵਿੱਚ ਅਸਥਾਪਨ ਕੀਤਾ, ਉਦੋਂ ਵਿੱਚੋਂ ਗ੍ਰਸਤ ਧਰਮ ਵਿੱਚ ਪ੍ਰਵੇਸ਼ ਕੀਤਾ, ਇਹਦੀ ਵੱਖ ਵੱਖ ਥਾਂ 'ਤੇ ਸਥਾਪਨਾ ਕੀਤੀ ਗਈ, ਪਹਿਲੋਂ ਰਚਨਾ ਕੀਤੀ ਗਈ ਫਿਰ ਸਥਾਪਨਾ ਕੀਤੀ ਗਈ। ਅਸੀਂ ਇਹ ਤਾਂ ਹੋ ਗਈ ਮਨੁੱਖ ਦੀ ਗੱਲ, ਸਾਡੇ ਮੁਲਕ ਵਿੱਚ ਰਿਵਾਜ ਹੈ ਦੇਵਤੇ ਦੀ ਰਚਨਾ ਕਰਨੀ, ਫਿਰ ਉਸ ਦੇਵ ਨੂੰ ਉਸ ਦੇਵਤੇ ਨੂੰ ਕਿਸੇ ਧਰਮ ਸਥਾਨ 'ਤੇ ਅਸਥਾਪਨ ਕਰਨਾ। ਹਜ਼ੂਰ ਇਹਦੇ ਵੱਲ ਸਾਡਾ ਧਿਆਨ ਦਵਾ ਕੇ ਅਤੇ ਸਾਡਾ ਸ਼ੰਕਾ ਨਿਵਿਰਤ ਕਰਦੇ ਨੇ ਕਿ ਕਰਤਾ ਪੁਰਖ ਅਜਿਹੀ ਹੋਂਦ ਹਸਤੀ ਹੈ, ਅਜਿਹੀ ਅਕਾਲ ਮੂਰਤੀ ਹੈ ਜਿਹੜਾ ਥਾਪਿਆ ਨਾ ਜਾਏ ਕੀਤਾ ਨਾ ਹੋਏ, ਪੈਦਾ ਨਹੀਂ ਕੀਤਾ ਜਾ ਸਕਦਾ ਉਹਨੂੰ, ਉਹ ਕਿਸੇ ਦਾ ਕੀਤਾ ਹੋਇਆ ਨਹੀਂ, ਕਿਸੇ ਦੀ ਕ੍ਰਿਤ ਨਹੀਂ, ਤੇ ਦੂਜਾ ਉਹ ਕਿਧਰੇ ਅਸਥਾਪਨ ਨਹੀਂ, ਮੂਰਤੀ ਵਾਂਗੂ ਕਿਧਰੇ ਅਸਥਾਪਨ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸਾਡੀ ਸਮਝ ਵਿੱਚ ਆਉਣੀ ਕਠਿਨ ਹੈ, ਕਿਉਂਕਿ ਅਸੀਂ ਦੇਖਦੇ ਹਾਂ ਜਿੰਨੀਆਂ ਚੀਜ਼ਾਂ ਨੇ ਸੰਸਾਰ ਉੱਤੇ ਉਹ ਪੈਦਾ ਹੋਈਆਂ ਨੇ। ਕਰਤਾ ਪੁਰਖ ਕਿਵੇਂ ਪੈਦਾ ਨਹੀਂ ਹੋਇਆ? ਇਹ ਗੱਲ ਸਾਡੀ ਸਮਝ ਵਿੱਚ ਨਾ ਆ ਸਕਦੀ ਹੈ ਅਤੇ ਨਾ ਇੱਧਰ ਜਾਣਾ ਚਾਹੀਦਾ। ਕਿਉਂ ਕਿ ਜਪਜੀ ਸਾਹਿਬ ਦੇ ਆਰੰਭ ਵਿੱਚ ਹਜ਼ੂਰ ਨੇ ਦੱਸ ਦਿੱਤਾ ਕਿ ਉਹ ਸੈਭੰ, ਉਹ ਆਪਣੇ ਆਪ ਤੋਂ ਹੋਂਦ ਵਿੱਚ ਸੁੱਤੇ ਪ੍ਰਕਾਸ਼ ਹੈ। ਇੱਥੇ ਉਸ ਖਿਆਲ ਨੂੰ ਫਿਰ ਦ੍ਰਿੜ ਕਰਵਾਉਂਦੇ ਨੇ, ਥਾਪਿਆ ਨਾ ਜਾਏ, ਕਰਤਾ ਪੁਰਖ ਕਿਧਰੇ ਸਥਾਪਨ ਨਹੀਂ ਕੀਤਾ ਜਾ ਸਕਦਾ, ਮੂਰਤੀ ਵਾਂਗ ਕੀਤਾ ਨਾ ਹੋਏ ਬਣਾਇਆ ਨਹੀਂ ਜਾ ਸਕਦਾ, ਪੈਦਾ ਨਹੀਂ ਕੀਤਾ ਜਾ ਸਕਦਾ। ਆਪੇ ਆਪ ਨਿਰੰਜਨ ਸੋਏ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੋਇਆ। ਔਰ ਉਹ ਜ਼ਰੂਰ ਕਹਿੰਦੇ ਨੇ ਵੀ ਸੋਏ ਉਹ ਇਕੱਲਾ ਹੀ ਹੈ, ਹੋਰ ਕੋਈ ਆਪਣੇ ਆਪ ਤੋਂ ਪੈਦਾ ਹੋਈ ਹੋਈ ਹੋਂਦ ਹਸਤੀ ਨਹੀਂ। ਸੋਏ ਦਾ ਮਤਲਬ ਸੋਈ, ਉਹ ਕਰਤਾ ਪੁਰਖ ਹੀ ਆਪਣੇ ਆਪ ਤੋਂ ਪੈਦਾ ਹੋਇਆ ਹੋਇਆ ਹੈ। ਖੂਬੀ ਇਹ ਹੈ ਕਿ ਉਹ ਆਪਣੇ ਆਪ ਤੋਂ ਪੈਦਾ ਹੋ ਕੇ ਆਪਣੇ ਆਪ ਤੋਂ ਰਚਨਾ ਕਰਕੇ ਰਚਨਾ ਵਿੱਚ ਵਿਆਪਕ ਹੋ ਕੇ ਫਿਰ ਨਿਰੰਜਨ ਹੈ, ਆਪਣੀ ਰਚਨਾ ਤੋਂ ਨਿਰਲੇਪ ਹੈ। ਨਿਰੰਜਨ ਕਹਿੰਦੇ ਨੇ ਨਿਰਅੰਜਨ, ਅੰਜਨ ਕਹਿੰਦੇ ਨੇ ਕਾਲਖ ਨੂੰ। ਮਾਇਆ ਦੇ ਤਿੰਨਾਂ ਗੁਣਾਂ ਦੀ ਕਾਲਖ ਜਿਹੜੀ ਹੈ ਰਜੋ ਤਮੋ ਸਤੋ, ਇਹਦੇ ਤੋਂ ਉਹ ਮੁਕਤ ਹੈ। ਹੁਣ ਇਹਨਾਂ ਤੇ ਉਹਦੇ ਸਰੂਪ ਬਾਰੇ ਵਿਆਖਿਆ ਹੈ ਕਿ ਮਨੁੱਖ ਇੰਨਾ ਜਾਣ ਲਵੇ ਭਈ ਉਹ ਕਰਤਾ ਹੈ ਸਭ ਕਾਸੇ ਦਾ ਅਤੇ ਆਪਣੇ ਆਪ ਦਾ ਵੀ। ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ, ਔਰ ਉਹ ਕਿਧਰੇ ਅਸਥਾਪਨ ਵੀ ਨਹੀਂ ਕੀਤਾ, ਉਹਨੂੰ ਆਪਣੇ ਹਿਰਦੇ ਵਿੱਚ ਅਸੀਂ ਅਸਥਾਪਨ ਕਰਨਾ, ਲੇਕਿਨ ਉਹ ਕਿਸੇ ਦਾ ਸਥਾਪਨ ਕੀਤਾ ਹੋਇਆ ਨਹੀਂ। ਉਹ ਅਕਾਲ ਪੁਰਖ ਹੈ, ਉਹਨੂੰ ਕਿੰਨੇ ਅਕਾਲ ਪੁਰਖ ਬਣਾਇਆ, ਆਪਣੇ ਆਪ ਤੋਂ ਬਣਿਆ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਸ ਜਿਸ ਨੇ ਉਸ ਕਰਤਾ ਪੁਰਖ ਨੂੰ ਸੈਭੰਗ ਹਸਤੀ ਨੂੰ ਸੇਵਿਆ, ਸੇਵਨ ਕੀਤਾ, ਔਰ ਉਹਦੀ ਸੇਵਾ ਜਿਹੜੀ ਹੈ ਨਾ, ਕਰਤਾ ਪੁਰਖ ਦੀ ਸੇਵਾ ਇੱਕੋ ਹੀ, ਉਹਦੀ ਸੇਵਾ ਹੈ ਉਹਦੀ ਭਗਤੀ। ਹਜ਼ੂਰ ਨਾਲ ਅੱਗੇ ਦੱਸਦੇ ਵੀ ਨੇ ਜਿਨ ਸੇਵਿਆ ਤਿਨ ਪਾਇਆ ਮਾਨ, ਉਹਨੂੰ ਸਤਿਕਾਰ ਮਿਲਿਆ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਜੀ ਸੇਵਾ ਕੀ ਹੈ? ਹਜ਼ੂਰ ਕਹਿੰਦੇ ਨੇ ਨਾਨਕ ਗਾਵੀਐ ਗੁਣੀ ਨਿਧਾਨ। ਗੁਣੀ ਨਿਧਾਨ ਗੁਣਾਂ ਦਾ ਖਜ਼ਾਨਾ, ਉਸ ਗੁਣਾਂ ਦੇ ਖਜ਼ਾਨੇ ਨੂੰ ਗਾਉਣਾ ਕਰੀਏ, ਇਹ ਹੈ ਉਹਦੀ ਸੇਵਾ। ਨਾਨਕ ਗਾਵੀਐ ਗੁਣੀ ਨਿਧਾਨ, ਉਸ ਗੁਣੀ ਨਿਧਾਨ ਨੂੰ ਗਾਉਣਾ ਕਰੀਏ। ਹੁਣ ਜਿਹੜਾ ਗਾਉਣ ਵਾਲੀ ਗੱਲ ਹੈ ਨਾ, ਅੱਜ ਗਾਉਣ ਦੇ ਨਾਲ ਵਜਾਉਣਾ ਰਲਿਆ ਹੋਇਆ, ਕੋਈ ਸਾਜ਼ ਵੱਜੇ ਅਤੇ ਫਿਰ ਗਾਉਣਾ, ਸਾਜ਼ ਵੀ ਸੁਰ ਹੋਇਆ ਹੋਵੇ। ਹਜ਼ੂਰ ਕਹਿੰਦੇ ਨੇ ਬਾਹਰੋਂ ਸਾਜ਼ ਨਹੀਂ ਲਿਆਉਣਾ, ਕਿਉਂਕਿ ਬਾਹਰੋਂ ਸਾਜ਼ ਲਿਆਵਾਂਗੇ ਉਹਦੇ ਲਿਆਂਦਿਆਂ ਉਹਦੇ ਸੁਰ ਕਰਦਿਆਂ ਬੜੀ ਦੇਰ ਲੱਗਣੀ ਹੈ, ਕੀ ਬਣੇਗਾ। ਕਬ ਕਉ ਮੇਲੇ ਪੰਜ ਸੱਤ ਗਾਇਣ, ਕਬ ਕਉ ਰਾਗ ਧੁਨ ਉਠਾਵੇ, ਕੌਣ ਕਰੇਗਾ। ਹਜ਼ੂਰ ਕਹਿੰਦੇ ਨੇ ਸੁਰ ਕਰਨਾ ਆਪਣੇ ਜੀਵਨ ਦੇ ਸਾਜ਼ ਨੂੰ, ਇਸ ਸਰੀਰ ਦੇ ਤੰਦਾਂ ਨੂੰ, ਕਰਮ ਇੰਦਰੀਆਂ ਨੂੰ ਔਰ ਗਿਆਨ ਇੰਦਰੀਆਂ ਨੂੰ ਸੁਰ ਕਰਨਾ। ਪੰਚ ਵਜਿੱਤਰ ਕਰੇ ਸੰਤੋਖਾ ਸਾਤ ਸੁਰਾਂ ਲੈ ਚੱਲ ਹੈ। ਉਧਰ ਕਹਿੰਦੇ ਇਹ ਸਰੀਰ ਹੈ, ਇੱਕ ਸਾਜ਼ ਹੈ, ਇਸ ਸਾਜ਼ ਨੂੰ ਸੁਰ ਕਰਨਾ ਹੈ ਔਰ ਸੁਰ ਕੀਤੇ ਹੋਏ ਸਰੀਰ ਨਾਲ ਫਿਰ ਗਾਉਣਾ ਹੈ। ਗਾਉਣ ਦਾ ਮਤਲਬ ਇਹ ਹੈ ਵਜਦ ਵਿੱਚ ਆ ਕੇ ਕੁਛ ਬੋਲਣਾ, ਉਹਨੂੰ ਕਹਿੰਦੇ ਨੇ ਗਾਉਣਾ। ਹਜ਼ੂਰ ਕਹਿੰਦੇ ਨੇ ਗਾਉਣਾ ਹੈ ਅਤੇ ਸਿਰਫ ਗੁਣੀ ਨਿਧਾਨ ਪ੍ਰਭੂ ਨੂੰ ਗਾਉਣਾ, ਜਿਹੜਾ ਸਾਚਾ ਸਾਹਿਬ ਹੈ, ਸੱਚੇ ਨਾਮ ਵਿੱਚ ਵੱਸਦਾ ਹੈ, ਗੁਣਾਂ ਦਾ ਪੁੰਜ ਹੈ। ਮਨੁੱਖ ਜਿਹੜਾ ਇਹਦੇ ਵਿੱਚ ਕੋਈ ਗੁਣ ਨਹੀਂ, ਆਪਣੇ ਪੈਦਾ ਕੀਤੇ ਹੋਏ। ਜੇ ਕਿਸੇ ਵਿੱਚ ਕੁਛ ਗੁਣ ਹੈ ਤਾਂ ਉਹ ਕਰਤਾ ਪੁਰਖ ਦੀ ਦੇਣ ਹੈ। ਅਤੇ ਹਜ਼ੂਰ ਨੇ ਜਪਜੀ ਸਾਹਿਬ ਵਿੱਚ ਕਿਹਾ ਸੀ ਵੀ ਇਸ ਗੱਲ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਕਰਤਾ ਪੁਰਖ ਅੱਗੇ ਬੇਨਤੀ ਕਰੋ, ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਇਹਦਾ ਇਤਰਾਫ ਕਰੋ, ਇਸ ਗੱਲ ਨੂੰ ਮੰਨੋ। ਅਤੇ ਇਹ ਵੀ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਕਰਤਾ ਪੁਰਖ ਜੀ ਮੇਰੇ ਵਿੱਚ ਤਾਂ ਗੁਣ ਕੋਈ ਨਹੀਂ ਅਤੇ ਮੈਂ ਗੁਣ ਕਿੱਥੋਂ ਧਾਰਨ ਕਰਾਂ, ਮੇਰੇ ਵਿੱਚ ਸੱਤਿਆ ਹੀ ਨਹੀਂ। ਮੈਂ ਗੁਣੀ ਬਣ ਸਕਣਾ ਜੇ ਆਪ ਕਿਰਪਾ ਕਰਾਂ, ਵਿਣ ਗੁਣ ਕੀਤੇ ਭਗਤ ਨਾ ਹੋਏ, ਤੇਰੇ ਗੁਣ ਦਿੱਤੇ ਬਗੈਰ, ਤੇਰੇ ਪਰ ਉਪਕਾਰ ਕੀਤੇ ਬਗੈਰ ਮੇਰੇ ਵਿੱਚ ਗੁਣ ਨਹੀਂ ਆ ਸਕਦੇ, ਅਤੇ ਗੁਣ ਨਹੀਂ ਆ ਸਕਦੇ ਅਤੇ ਭਗਤੀ ਨਹੀਂ ਹੋ ਸਕਦੀ। ਹਜ਼ੂਰ ਕਹਿੰਦੇ ਨੇ ਉਸ ਗੁਣੀ ਨਿਧਾਨ ਨੂੰ ਗਾਵੀਏ ਅਤੇ ਗਾਉਂਦਾ ਗਾਵਤ ਗਾਵਤ ਪਰਮ ਗਤ ਪਾਈ। ਜਿਹੜਾ ਮਨੁੱਖ ਹੈ ਉਹ ਵੀ ਗੁਣੀ ਨਿਧਾਨ ਬਣ ਗਿਆ। ਪਾਰਸ ਨਾਲ ਲੋਹਾ ਲੱਗਾ ਕੰਚਨ ਬਣ ਗਿਆ। ਤਾਂ ਹਜ਼ੂਰ ਕਹਿੰਦੇ ਨੇ ਕਿ ਉਹਦੀ ਸੇਵਾ ਹੈ ਉਹਦੇ ਗੁਣ ਗਾਉਣੇ, ਅਤੇ ਉਹਦੇ ਗੁਣ ਗਾਉਣੇ ਚਾਹੀਦੇ ਹਨ ਉਹਦੇ ਨਾਲ ਇੱਕ ਸੁਰ ਹੋਣ ਲਈ। ਹਜ਼ੂਰ ਨਾਲ ਜੁਗਤੀ ਦੱਸਦੇ ਨੇ ਵੀ ਗੁਣ ਕਿਵੇਂ ਗਾਈਏ, ਗਾਵੀਏ ਸੁਣੀਏ ਮਨ ਰੱਖੀਏ ਭਾਵ। ਕਰਤਾ ਪੁਰਖ ਦੇ ਗੁਣਾਂ ਨੂੰ ਗਾਉਣਾ ਵੀ ਕਰੀਏ ਅਤੇ ਸੁਣਨਾ ਵੀ ਕਰੀਏ। ਗਾਉਣ ਦਾ ਅਤੇ ਸੁਣਨ ਦਾ ਮਹਾਤਮ ਇੱਕੋ ਜਿਹਾ ਹੀ ਹੈ। ਸੁਣਨ ਦਾ ਮਹਾਤਮ ਜ਼ਿਆਦਾ ਇਸ ਵਾਸਤੇ ਗਿਣਿਆ ਜਾਂਦਾ ਹੈ ਕਿ ਸੁਣਨ ਵਾਲਾ ਇਕਾਗਰ ਚਿੱਤ ਹੈ, ਗਾਉਣ ਵਾਲੇ ਨੂੰ ਉਹਨੇ ਸੁਰ ਵੀ ਦੇਖਣਾ ਮੇਰੀ ਠੀਕ ਹੋਵੇ, ਤਾਲ ਵੀ ਠੀਕ ਹੋਵੇ, ਸ਼ਬਦ ਦਾ ਅੱਗੋਂ ਕੀ ਰਹਾਉ ਦੀ ਤੁੱਕ ਪੜ੍ਹਨੀ ਹੈ ਕਿ ਅੰਤਰਾ ਉਠਾਉਣਾ। ਇਸ ਲਈ ਸੁਣਨ ਵਾਲੇ ਜਿਹੜੇ ਨੇ ਨਾ ਉਹਨਾਂ ਦਾ ਮਹਾਤਮ ਉਹਨਾਂ 'ਤੇ ਸੁਰਤੀ ਟਿਕਾ ਕੇ ਜੋ ਆ ਰਿਹਾ ਗੁਰੂ ਗਿਆਨ ਉਹਨੂੰ ਸੁਣੀ ਜਾਣਾ। ਪਰ ਹਜ਼ੂਰ ਕਹਿੰਦੇ ਭਾਵੇਂ ਗਾਵੋ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਨਾਲ ਸ਼ਰਤ ਲਾਤੀ। ਗਾਉਣਾ ਸੁਣਨਾ ਪਰ ਚਿੱਤ ਲਾ ਕੇ। ਹਜ਼ੂਰ ਦਾ ਪਾਵਨ ਵਚਨ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਬਸ ਜੁਗਤੀ ਇਹ ਹੋਈ, ਗੁਰੂ ਨੇ ਧਿਆਨ ਜੁਗਤੀ ਦੱਸੀ ਹੈ ਕਿ ਜਿਸ ਵੇਲੇ ਗਾਉਣ ਲੱਗਣਾ ਰਸਨਾ ਗਾਉਂਦੀ ਜਾਏ ਅਤੇ ਅੰਦਰ ਸੁਰਤੀ ਜਿਹੜੀ ਹੈ ਉਹ ਧਿਆਨ 'ਚ ਜੁੜ ਜਾਏ, ਇਹ ਹੈ ਉਹਦੀ ਗਾਉਣ ਦੀ ਠੀਕ ਜੁਗਤੀ। ਤਾਂ ਹਜ਼ੂਰ ਨੇ ਕਿਹਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ। ਅੜੀ ਦੇ ਗੁਣਾਂ ਨੂੰ ਉਹ ਗਾਉਂਦਾ ਹੈ ਜਿਹਦੇ ਉੱਤੇ ਕਰਤਾ ਪੁਰਖ ਪ੍ਰਸੰਨ ਹੋ ਜਾਏ। ਅਤੇ ਜਦੋਂ ਵੀ ਸਾਡੇ ਮਨ ਵਿੱਚ ਇਹ ਲਾਲਸਾ ਉੱਠੇ ਕਿ ਪ੍ਰਭੂ ਦੇ ਗੁਣ ਗਾਇਨ ਕਰੀਏ, ਹਜ਼ੂਰ ਕਹਿੰਦੇ ਸੁਭਾਗੀ ਘੜੀ ਹੈ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਉਸ ਘੜੀ ਨੂੰ ਸੰਭਾਲ ਲਈਏ ਅਤੇ ਇਹ ਮਨ ਵਿੱਚ ਧਾਰਨ ਕਰ ਲਈਏ ਵੀ ਕਰਤਾ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਇਹ ਤੁਰ ਦਰਗਾਹੋਂ ਬਖਸ਼ਿਸ਼ ਆਈ ਹੈ, ਇਹਨੂੰ ਹੁਣੇ ਹੀ ਸੰਭਾਲ ਲਈ। ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ। ਦੋ ਉਪਾਧੀਆਂ ਦੇਤੀਆਂ, ਜਿਹੜਾ ਗੁਣਾਂ ਨੂੰ ਗਾਉਂਦਾ ਹੈ ਉਹ ਭਗਤ ਹੈ ਔਰ ਉਹ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੈ। ਤਿਸ ਕੀ ਮਹਿਮਾ ਕਿਆ ਵਰਣੀਏ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਹੁਣ ਹਜ਼ੂਰ ਕਹਿੰਦੇ ਨੇ ਗੋਬਿੰਦ ਗੁਣ ਗਾਈਏ ਜੀਓ ਲਾਏ ਸਤਿਗੁਰੂ ਨਾਲ ਧਿਆਨ। ਜੇ ਗਾਉਣ ਲੱਗੇ ਫਿਰ ਸੱਜੇ ਖੱਬੇ ਨਾ ਦੇਖ, ਫਿਰ ਧਿਆਨੀ ਬਣ ਜਾ, ਨਿੱਠ ਕੇ ਕੀਰਤਨ ਦੇ ਵਿੱਚ ਬਹਿ ਜਾ। ਤੋ ਹਜ਼ੂਰ ਸਾਨੂੰ ਕਹਿ ਰਹੇ ਨੇ ਗਾਵੀਏ ਸੁਣੀਏ ਮਨ ਰੱਖੀਏ ਪਾਓ। ਜਦੋਂ ਸਾਡੇ ਸਤਿਗੁਰੂ ਨੇ ਕੀਰਤਨੀਆਂ ਨੂੰ ਬੜੀ ਮਹੱਤਤਾ ਦਿੱਤੀ ਔਰ ਧੰਨ ਗੁਰੂ ਨਾਨਕ, ਉਹਨੇ ਕੀਰਤਨੀਏ ਦੀ ਮਹੱਤਤਾ ਗੁਰੂ ਨਾਨਕ ਨੇ ਜਾਣੀ। ਜਿੱਥੇ ਕਿੱਥੇ ਗਏ ਕੌਣ ਆਇਆ ਮਰਦਾਨਿਆਂ ਕਮੀ ਰੱਬ ਦਾ ਢਾਡੀ ਆਇਆ। ਬੜੀ ਵੱਡੀ ਪਦਵੀ ਹੈ ਵੀ ਰੱਬ ਦਾ ਢਾਡੀ ਹੈ ਔਰ ਢਾਡੀ ਵੀ ਨਿਰਗੁਣ ਹੈ, ਇਹਦੇ 'ਚ ਗੁਣ ਕੋਈ ਨਹੀਂ। ਇਹ ਗੁਣ ਪ੍ਰਭੂ ਨੇ ਦਿੱਤਾ ਹੈ ਢਾਡੀ ਵਾਲਾ ਵੀ। ਅਤੇ ਜਦੋਂ ਢਾਡੀ ਗੁਣ ਗਾਉਂਦਾ ਢਾਡੀ ਗੁਣ ਗਾਵੈ ਨਿੱਤ ਜਨਮ ਸਵਾਰਿਆ ਜਨਮ ਸੌਰ ਜੰਤ। ਤੋ ਹਜ਼ੂਰ ਕਹਿੰਦੇ ਨੇ ਵੀ ਗਾਉਣਾ ਹੈ ਸੁਣਨਾ ਹੈ ਪਰ ਇੱਕ ਗੱਲ ਹੋਰ ਕਰਕੇ ਮਨ ਰੱਖੀਏ ਪਾਓ। ਹਜ਼ੂਰ ਨੇ ਕਿਹਾ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ। ਗਾਈ ਜਾ ਗਾਈ ਜਾ, ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਇਹ ਗੁਣ ਹੈ, ਕਰਤਾ ਪੁਰਖ ਨੇ ਗੁਣ ਦਿੱਤਾ ਹੈ ਪ੍ਰਭੂ ਦੇ ਗੁਣ ਗਾਉਣ ਦਾ ਜਸ ਗਾਉਣ ਦਾ। ਇਹਨੂੰ ਕਦੀ ਵੀ ਨਾ ਗਵਾਵੇ, ਇਹਨੂੰ ਹੱਥੋਂ ਛੱਡੇ ਹੀ ਨਾ। ਪਰ ਹਜ਼ੂਰ ਕਹਿੰਦੇ ਨੇ ਰਾਮ ਰਮਾ ਰਾਮਾ ਗੁਣ ਗਾਓ ਗਾਈ ਜਾ ਪਰ ਛੋੜ ਮਾਇਆ ਕੇ ਤੰਦ ਸੁਆ। ਰਸਤੇ ਵਿੱਚ ਤੇਰੇ ਮਾਇਆ ਪਏਗੀ, ਕੀਰਤਨੀਆਂ ਨੂੰ ਮਾਇਆ ਜ਼ਿਆਦਾ ਪੈਂਦੀ। ਕੀਰਤਨੀਆਂ ਤਾਂ ਟੈਸਟ ਕਿਉਂਕਿ ਪ੍ਰਭੂ ਦੇ ਨੇੜੇ ਹੁੰਦੇ ਨੇ, ਇਸ ਲਈ ਇੱਥੇ ਮਾਇਆ ਜ਼ਿਆਦਾ ਪੈਂਦੀ ਹੈ। ਹਜ਼ੂਰ ਕਹਿੰਦੇ ਨੇ ਇੱਕ ਕੰਮ ਕਰੀ, ਮਾਇਆ ਦਾ ਪ੍ਰਯੋਜਨ ਮਾਇਆ ਦਾ ਸਵਾਦ ਛੱਡ ਕੇ ਫਿਰ ਕੀਰਤਨ ਕਰੀ, ਮਨ ਵਿੱਚ ਵਾਹਿਗੁਰੂ ਨਾਲ ਪ੍ਰੇਮ ਰੱਖੀ। ਜੇ ਕੀਰਤਨ ਕਰਨ ਲੱਗਾ ਕੀਰਤੀ ਬਣੇਗੀ ਹੀ ਤਾਂ ਜੇ ਵਾਹਿਗੁਰੂ ਨਾਲ ਪ੍ਰੇਮ ਧਾਰਨ ਕਰੇਗਾ ਜੀ। ਹੋਏਗਾ ਕਿ ਮੈਂ ਗਾਵਾਂ ਵੀ ਮੈਂ ਸੁਣਾ ਵੀ, ਇਹਦਾ ਕੀ ਨਤੀਜਾ ਨਿਕਲੇਗਾ? ਹਜ਼ੂਰ ਕਹਿੰਦੇ ਨੇ ਦੁੱਖ ਪਰ ਹਰ। ਪ੍ਰਭੂ ਦੀ ਸਿਫਤ ਸਲਾਹ ਕਰਨੀ, ਪ੍ਰਭੂ ਦੀ ਸਿਫਤ ਸਲਾਹ ਸੁਣਨੀ ਤੇਰੇ ਸਾਰੇ ਦੁੱਖ ਦੂਰ ਕਰ ਦੇਗੀ। ਦੁੱਖ ਸਰੀਰ ਦੇ ਵੀ, ਦੁੱਖ ਮਨ ਦੇ ਵੀ। ਦੁੱਖ ਪਰ ਹਰ ਸੁੱਖ, ਫਿਰ ਤੈਨੂੰ ਆਤਮ ਸੁੱਖ ਦੇਗੀ। ਦੁੱਖ ਦੂਰ ਹੋ ਗਏ ਨੇ, ਸੁੱਖ ਆ ਗਿਆ। ਸੁੱਖ ਆਤਮ ਸੁੱਖ, ਦੂਜੇ ਸੁੱਖ ਨਹੀਂ। ਅਸੀਂ ਜਿਸ ਵੇਲੇ ਕਹਿੰਦੇ ਹਾਂ ਨਾ ਭਈ ਇਹ ਗਾਉਣਾ ਸੁਣਨਾ ਦੁੱਖ ਦੂਰ ਕਰ ਦੇਗੀ ਅਤੇ ਸੁੱਖ ਦੇ ਦੇਗੀ, ਸੁੱਖ ਇੱਕ ਵਚਨ ਹੈ, ਦੁੱਖ ਇੱਕ ਵਚਨ ਹੈ, ਉਹਦੇ ਥੱਲੇ ਔਂਕੜ ਪਈ ਹੋਈ। ਤੇਰਾ ਦੁੱਖ ਦੂਰ ਕਰ ਦੇਗੀ, ਕਿਹੜਾ ਦੁੱਖ ਹੈ ਸਾਨੂੰ? ਸਾਨੂੰ ਦੁੱਖ ਹੈ ਵਿਛੋੜੇ ਦਾ, ਪ੍ਰਭੂ ਤੋਂ ਵਿਛੜੇ ਹੋਏ ਹਾਂ। ਸਭ ਤੋਂ ਵੱਡਾ ਇੱਕ ਵਿਛੋੜਾ ਇੱਕ ਦੁੱਖ ਭੁੱਖ, ਪਹਿਲਾ ਜਿਹੜਾ ਵਿਛੋੜਾ ਹੈ ਇਹ ਦੁੱਖ ਹੈ ਉਹ ਹੈ ਵਿਛੋੜੇ ਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਡੇ ਲੇਖੇ, ਇਹ ਜਨਮ ਮਿਲਿਆ, ਰਸਨਾ ਮਿਲੀ ਹੈ, ਗੁਰੂ ਦੀ ਬਾਣੀ ਮਿਲੀ ਹੈ, ਜਿਹੜੀ ਕਰਤਾ ਪੁਰਖ ਦੀ ਧੁਰੋਂ ਆਈ ਹੋਈ ਬਾਣੀ ਹੈ, ਮਨੁੱਖਾ ਦੇਹੀ ਵਿੱਚ ਮਿਲੀ ਹੈ। ਹਜ਼ੂਰ ਕਹਿੰਦੇ ਏਦੋਂ ਵੱਡੀ ਹੋਰ ਕੀ ਬਖਸ਼ਿਸ਼ ਤੈਨੂੰ ਮਿਲੇਗੀ? ਕਰਤਾ ਪੁਰਖ ਦੀ ਬਾਣੀ ਹੈ, ਗੁਰੂ ਪੂਰੇ ਨੇ ਇਹ ਆਖੀ ਹੈ ਆਪਣੀ ਰਸਨਾ ਨਾਲ। ਜਿਸ ਵੇਲੇ ਤੂੰ ਆਪਣੀ ਰਸਨਾ ਤੇ ਗੁਰੂ ਪੂਰੇ ਦੀ ਬਾਣੀ ਲਿਆਉਣਾ, ਤੇਰੀ ਰਸਨਾ ਤੇ ਗੁਰੂ ਦੀ ਰਸਨਾ ਸਾਂਝੀ ਹੋ ਜਾਂਦੀ। ਉਸੇ ਪਿਆਲੇ ਨੂੰ ਗੁਰੂ ਨੇ ਮੂੰਹ ਲਾਇਆ ਹੋਇਆ ਉਚਾਰ ਰਿਹਾ, ਉਸੇ ਪਿਆਲੇ ਨੂੰ ਚੇਲੇ ਨੂੰ ਕਹਿਤਾ ਤੂੰ ਵੀ ਪੀ ਵੀ ਜਾ, ਤੂੰ ਗਾਈ ਜਾ, ਤੂੰ ਸੁਣੀ ਜਾ। ਅਜੂ ਕਹਿੰਦੇ ਦੁੱਖ ਪਰ ਹਰ, ਤੇਰਾ ਵਿਛੋੜੇ ਦਾ ਦੁੱਖ ਜਿਹੜਾ, ਹਉਮੈ ਦਾ ਦੁੱਖ ਜਿਹੜਾ, ਉਹ ਦੂਰ ਕਰ ਦੇਗੀ। ਸੁੱਖ, ਤੈਨੂੰ ਆਤਮ ਸੁੱਖ ਮਿਲ ਜਾਏਗਾ। ਇੱਕ ਹੋਰ ਇਹਦਾ ਨਤੀਜਾ ਨਿਕਲੇਗਾ, ਕਰ ਲੈ ਜਾਏ, ਇਹ ਨਹੀਂ ਵੀ ਸੁੱਖ ਕਰ ਲੈ ਜਾਏ, ਨਹੀਂ, ਦੁੱਖ ਦੂਰ ਹੋ ਗਿਆ, ਸੁੱਖ ਮਿਲ ਗਿਆ। ਤੀਜੀ ਇਹ ਹੈ, ਤੈਨੂੰ ਆਪਣੇ ਹਿਰਦੇ ਵਿੱਚ ਲੈ ਜਾਏਗੀ, ਹਿਰਦੇ ਵਿੱਚ ਬਿਠਾ ਦੇਗੀ ਜਾ ਕੇ, ਤੈਨੂੰ ਆਪਣੇ ਸਵੈ ਸਰੂਪ ਵਿੱਚ ਲੀਨ ਕਰ ਦੇਗੀ। ਸਾਡਾ ਘਰ ਕੀ ਹੈ? ਅਸੀਂ ਕਰਤਾ ਪੁਰਖ ਚੋਂ ਨਿਕਲੇ ਹਾਂ, ਕਰਤਾ ਪੁਰਖ ਵਿੱਚ ਜਾ ਕੇ ਲੀਨ ਹੋਣਾ। ਇਹ ਨਹੀਂ ਸੁੱਖ ਜਿਹੜਾ ਆਪਣੀ ਕੋਠੀ 'ਚ ਲੈ ਜਾਵਾਂਗੇ, ਨਹੀਂ, ਸਾਡੀ ਕੋਠੀ ਸਾਡਾ ਸਵੈ ਸਰੂਪ ਹੈ। ਤੋ ਹਜ਼ੂਰ ਕਹਿੰਦੇ ਨੇ ਮਨ ਵਿੱਚ ਪ੍ਰੇਮ ਰੱਖ ਕੇ ਪ੍ਰਭੂ ਦੀ ਬਾਣੀ ਨੂੰ ਗਾਵਿਆ ਅਤੇ ਸੁਣਿਆ, ਤੈਨੂੰ ਆਤਮ ਸੁੱਖ ਦੇਗਾ ਔਰ ਤੈਨੂੰ ਆਪਣੇ ਸਵੈ ਸਰੂਪ ਵਿੱਚ ਲੀਨ ਕਰ ਦੇਗਾ। ਸਵੈ ਸਰੂਪ ਵਿੱਚ ਲੀਨ ਹੋਇਆ ਤੇਰੇ ਉੱਤੇ ਕੋਈ ਵਿਕਾਰ ਨਹੀਂ ਆ ਵੀ ਹੋ ਸਕਦਾ, ਤੇਰਾ ਜਨਮ ਮਰਨ ਮਿਟ ਜਾਏਗਾ, ਬਲਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਹੁਣ ਤੇ ਕਰਤਾ ਪੁਰਖ ਵਿੱਚ ਐਨ ਓਤ ਪੋਤ ਲੀਨ ਹੋ ਗਿਆ। ਹਜ਼ੂਰ ਅੱਗੇ ਇਦੋਂ ਅੱਗੇ ਹੋਰ ਲਿਜਾਂਦੇ ਨੇ, ਦ੍ਰਿੜ ਕਰਵਾਉਂਦੇ ਨੇ ਵੀ ਗਾਉਣਾ ਅਤੇ ਸੁਣਨਾ, ਕੀ ਗਾਉਣਾ ਕੀ ਸੁਣਨਾ ਇਹ ਵੀ ਦੱਸਦੇ ਨੇ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਹਜ਼ੂਰ ਕਹਿੰਦੇ ਨੇ ਗਾਉਣਾ ਉਹ ਜਿਹੜਾ ਗੁਰੂ ਦੇ ਮੁੱਖ ਚੋਂ ਨਿਕਲਿਆ। ਭਾਈ ਗੁਰਦਾਸ ਜੀ ਲਿਖਦੇ ਨੇ ਵਾਹਿਗੁਰੂ ਸਲਾਹਣਾ ਗੁਰ ਸ਼ਬਦ ਅਲਾਏ। ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਕਿ ਮੈਂ ਕਰਾਂ, ਮੈਂ ਕਵਿਤਾ ਬਣਾਵਾਂ ਆਪਣੀ, ਨਹੀਂ, ਤੇਰੀ ਕਵਿਤਾ ਦੇ ਵਿੱਚ ਉਹ ਰੰਗ ਨਹੀਂ ਆ ਸਕਦਾ, ਤੇਰੀ ਕਵਿਤਾ ਦੇ ਵਿੱਚ ਉਹ ਡੂੰਘਿਆਈ ਨਹੀਂ ਆ ਸਕਦੀ, ਕਿਉਂਕਿ ਤੂੰ ਦੇਖਿਆ ਨਹੀਂ ਵਿਣ ਡਿੱਠਾ ਕਿ ਆਸਾ ਲਾਹੀਏ ਅੰਧਾ ਅੰਧ ਕਮਾਏ। ਤੂੰ ਕਰਤਾ ਪੁਰਖ ਦੀ ਸਿਫਤ ਕਰਦਾ 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 ਉਹਦੀ ਸਿਫਤ ਨਹੀਂ ਕਰੇਗਾ, ਸਗੋਂ ਉਹਦੀ ਅਪਮਾਨ ਕਰ ਦੇਗਾ, ਤੈਨੂੰ ਪਤਾ ਹੀ ਨਹੀਂ। ਹਜ਼ੂਰ ਕਹਿੰਦਾ ਜੇ ਸਿਫਤ ਕਰਨੀ ਹੈ ਗੁਰੂ ਦੇ ਮੁੱਖੋਂ ਨਿਕਲਿਆ ਸ਼ਬਦ ਉਹਨੂੰ ਕਰੀ ਜਾ। ਗੁਰੂ ਨੇ ਕਰਤਾ ਪੁਰਖ ਨੂੰ ਦੇਖਿਆ, ਇਸ ਲਈ ਗੁਰੂ ਨੇ ਜਿਹਾ ਡਿੱਠਾ ਮੈਂ ਤਿਹਾ ਕਿਹਾ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖੇ ਆਖੀ। ਉਹਨਾਂ ਨੇ ਕਰਤਾ ਪੁਰਖ ਨੂੰ ਸਾਂਭਰ ਤੱਕ ਕੀਤਾ, ਫਿਰ ਜਿਹੋ ਜਿਹਾ ਡਿੱਠਾ ਉਹੋ ਜਿਹਾ ਕਿਹਾ। ਇਸ ਲਈ ਗੁਰੂ ਦੀ ਬਾਣੀ, ਸੱਚੀ ਬਾਣੀ, ਕੱਚੀ ਬਾਣੀ ਨੂੰ ਛੱਡ ਦੇ, ਸੱਚੀ ਬਾਣੀ ਨੂੰ, ਇਹ ਜਿਹੜੀ ਗੁਰੂ ਦੇ ਮੁੱਖ ਚੋਂ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਦੋ ਸਾਡੇ ਭਾਰਤ ਵਰਸ਼ ਦੇ ਦੋ ਮਤ ਹੋਏ ਨੇ, ਇੱਕ ਮਤ ਹੈ ਨਾਦੀ, ਇੱਕ ਮਤ ਹੈ ਵੇਦੀ। ਜਿਹੜਾ ਵੇਦੀ ਮਤ ਹੈ ਉਹਨਾਂ ਦਾ ਇਹ ਹੈ, ਵੇਦਾਂ ਨੂੰ ਸ਼ਾਸਤਰਾਂ ਨੂੰ ਪੜ੍ਹਨਾ ਅਤੇ ਪੜ੍ਹਾਉਣਾ, ਇਹ ਹੈ ਵੇਦ ਮਤ। ਦੂਸਰਾ ਮਤ ਹੈ ਨਾਦ ਮਤ। ਜੋਗੀ ਜਿਹੜੇ ਨੇ ਕੋਈ ਵੇਦ ਨਹੀਂ ਪੜ੍ਹਦਾ, ਕੋਈ ਸ਼ਾਸਤਰ ਨਹੀਂ ਪੜ੍ਹਦਾ, ਉਹਨਾਂ ਨੂੰ ਕੀ ਹੈ ਕਿ ਨਾਦ ਵਜਾਉਣਾ, ਸਿੰਘੀ ਵਜਾਉਂਦੇ ਨੇ, ਸਿੰਘੀ ਵਜਾ ਕੇ ਉਹ ਕਹਿੰਦੇ ਨੇ ਅਨਹਦ ਨਾਦ ਸੁਣਨਾ। ਹੁਣ ਹਜ਼ੂਰ ਕਹਿੰਦੇ ਨੇ ਵੀ ਤੇਰਾ ਗੁਰਸਿੱਖਾ ਅਨਹਦ ਨਾਦ ਕੀ ਹੈ? ਤੇਰਾ ਅਨਹਦ ਨਾਦ ਹੈ ਇਹ ਕਿ ਤੂੰ ਗੁਰੂ ਦੇ ਸ਼ਬਦ ਨੂੰ ਸਿਮਰਦਾ, ਬੋਲਦਾ, ਉਚਾਰਦਾ, ਤੇਰੀ ਸੁਰਤੀ ਉਹਦੇ ਨਾਲ ਇਕਾਗਰ ਹੋ ਜਾਏ, ਇੱਕਮਿੱਕ ਹੋ ਜਾਏ, ਫਿਰ ਜਿਹੜਾ ਤੇਰੇ ਅੰਦਰ ਨਾਦ ਚੱਲ ਰਿਹਾ, ਆਰੰਭ ਤੋਂ ਕਰਤਾ ਪੁਰਖ ਨੇ ਤੇਰੇ ਅੰਦਰ ਇੱਕ ਨਾਦ ਪਾਇਆ, ਨਾਦ ਧੁਨ ਤੇਰੇ ਅੰਦਰ ਹੋ ਰਹੀ ਹੈ। ਪੰਚੇ ਸ਼ਬਦ ਵਜੇ ਮਤ ਗੁਰਮਤ, ਵਡ ਭਾਗੀ ਅਣਹਦ ਵਜਿਆ, ਆਨਦ ਰੂਪ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਜਿੰਨੇ ਮਨੁੱਖ ਨੇ ਕਰਤਾ ਪੁਰਖ ਨੇ ਬਣਾਏ ਨੇ ਉਹਨਾਂ ਦੇ ਅੰਦਰ ਨਾਦ ਧੁਨ ਹੋ ਰਹੀ ਹੈ, ਲੇਕਿਨ ਸੁਣੀਦੀ ਨਹੀਂ। ਹਜ਼ੂਰ ਕਹਿੰਦੇ ਨੇ ਗੁਰਬਾਣੀ ਨੂੰ, ਗੁਰੂ ਦੇ ਸ਼ਬਦ ਨੂੰ, ਇਹੀ ਤੇਰੇ ਵਾਸਤੇ ਨਾਦ ਹੈ, ਇਹੀ ਤੇਰੇ ਵਾਸਤੇ ਵੇਦ ਹੈ। ਗੁਰਮੁਖ ਨਾਦੰਗ ਗੁਰਮੁਖ ਵੇਦੰਗ, ਗੁਰੂ ਦੇ ਮੁਖ ਚੋਂ ਨਿਕਲੀ ਹੋਈ ਗੁਰਬਾਣੀ, ਗੁਰੂ ਦੇ ਮੁਖ ਚੋਂ ਨਿਕਲੀ ਹੋਈ ਗੁਰਬਾਣੀ ਨਾਦ ਹੈ, ਗੁਰਮੁਖ ਗੁਰੂ ਦੇ ਮੁਖ ਚੋਂ ਨਿਕਲੀ ਹੋਈ ਗੁਰਬਾਣੀ ਤੇਰੇ ਵਾਸਤੇ ਵੇਦ ਹੈ। ਗੁਰਮੁਖ ਰਿਹਾ ਸਮਾਈ ਤੇ ਗੁਰੂ ਗਿਆਨ ਦੁਆਰਾ, ਗੁਰੂ ਦੇ ਮੁਖ ਚੋਂ ਨਿਕਲੀ ਬਾਣੀ ਦੁਆਰਾ ਹੀ ਤੈਨੂੰ ਇਹ ਸਮਝ ਆਉਣੀ ਹੈ ਕਿ ਕਰਤਾ ਪੁਰਖ ਸਾਰੀ ਰਚਨਾ ਵਿੱਚ ਲੀਨ ਹੋਇਆ ਪਿਆ। ਇਹ ਗੁਰੂ ਗਿਆਨ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ। ਹਜ਼ੂਰ ਕਹਿੰਦੇ ਨੇ ਜਿੰਨਾ ਸੰਸਾਰ ਹੈ ਉਹ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗਾ ਹੋਇਆ ਹੈ। ਹਜ਼ੂਰ ਨੇ ਸਾਨੂੰ ਇੱਕ ਬਚਨ ਕਿਹਾ, ਬਿਨ ਕਰਤਾਰ ਨਾ ਕਿਰਤਮ ਮਾਨੋ, ਜਿਹੜਾ ਕਿਸੇ ਦੀ ਕ੍ਰਿਤ ਹੈ ਨਾ ਉਹਨੂੰ ਨਾ ਮੰਨੋ, ਜਿਹੜਾ ਕਰਤਾਰ ਹੈ ਉਹਨੂੰ ਮੰਨੋ। ਬ੍ਰਹਮਾ ਕੋਟ ਬ੍ਰਹਮੇ ਜਗ ਸਾਜਣ ਲਾਏ, ਕ੍ਰਿਤ ਹੈ ਕਰਤਾ ਪੁਰਖ ਦੀ। ਕਰਤਾ ਪੁਰਖ ਦਾ ਇੱਕ ਕਰਿੰਦ ਹੈ, ਕੋਟ ਬਿਸ਼ਨ ਕੀਨੇ ਅਵਤਾਰ। ਹਜ਼ੂਰ ਕਹਿੰਦੇ ਇਹ ਦੇਵੀ ਦੇਵਤੇ ਇਹ ਕਰਤਾ ਪੁਰਖ ਦੇ ਸੇਵਾਦਾਰ ਨੇ, ਇਸ ਲਈ ਸਾਡੇ ਵਾਸਤੇ ਗੁਰੂ ਹੀ ਈਸ਼ਰ ਸ਼ਿਵਜੀ, ਗੁਰੂ ਹੀ ਗੋਰਖ ਵਿਸ਼ਨੂੰ, ਗੁਰੂ ਹੀ ਸਾਡੇ ਵਾਸਤੇ ਬ੍ਰਹਮ, ਸਾਨੂੰ ਇਹਨਾਂ ਦੀ ਕੋਈ ਮੁਥਾਜੀ ਨਹੀਂ। ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਸੀ, ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਨੇ ਪਹਿਚਾਨ ਨਾ ਤਿਨ ਸਿਉਂ, ਲਿਵ ਲਾਗੀ ਮੋਰੀ ਪੱਗ ਇਨ ਸਿਉਂ। ਇਨ ਸਿਉਂ ਕੀ? ਮੈਨੂੰ ਆਪਣੇ ਗੁਰੂ ਨਾਲ ਲਿਵ ਲੱਗ ਗਈ, ਮੈਨੂੰ ਆਪਣੇ ਗੁਰੂ ਚਰਨਾਂ ਦੀ ਲਿਵ ਲੱਗ ਗਈ ਹੈ, ਇਸ ਲਈ ਮੈਂ ਕੰਨਾਂ ਨਾਲ ਤਾਂ ਸੁਣੇ ਨੇ, ਇਹਨਾਂ ਦੇ ਨਾਂ ਸੁਣੇ ਨੇ, ਪਰ ਮੈਂ ਪਛਾਣ ਨਹੀਂ ਇਹਨਾਂ ਦੀ, ਮੈਂ ਪਛਾਣ ਕਰਨ ਦੀ ਲੋੜ ਵੀ ਨਹੀਂ ਪਾਸੀ। ਇੱਥੇ ਮਹਾਰਾਜ ਸਾਨੂੰ ਦ੍ਰਿੜ ਕਰਾ ਰਹੇ ਨੇ, ਗੁਰੂ ਹੀ ਈਸ਼ਰ ਹੈ ਸ਼ਿਵਜੀ, ਗੁਰੂ ਹੀ ਗੋਰਖ ਹੈ ਵਿਸ਼ਨੂੰ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਵਤੀ ਹੈ। ਪਾਰਵਤੀ ਸ਼ਿਵ ਜੀ ਦੀ ਸੁਪਤਨੀ, ਗੁਰ ਪਾਰਵਤੀ ਮਾਈ ਜਿਹੜੀ ਲਕਸ਼ਮੀ ਹੈ ਉਹ ਵੀ ਗੁਰੂ ਹੈ, ਵਿਸ਼ਨੂੰ ਦੀ ਘਰ ਵਾਲੀ। ਜੇ ਹਾਂ ਜਾਣਾ ਆਖਾਂ ਨਾਹੀਂ, ਉਹ ਜਿਹੜਾ ਮੇਰਾ ਗੁਰੂ ਹੈ ਉਹ ਤਾਂ ਸਾਰਿਆਂ ਵਿੱਚ ਲੀਨ ਹੋਇਆ ਪਿਆ, ਪਰ ਲੀਨ ਹੋਏ ਨੂੰ ਵੀ ਜਾਣ ਕੋਈ ਨਹੀਂ ਸਕਦਾ, ਕਿਉਂਕਿ ਮਾਇਆ ਦਾ ਪ੍ਰਭਾਵ ਹੈ। ਕਰਤਾ ਪੁਰਖ ਨੇ ਬਾਹਰ ਲਿਬਾਸ ਪਾਇਆ ਹੋਇਆ ਹੈ, ਉਸ ਲਿਬਾਸ ਦੇ ਉੱਤੇ ਸਾਰੇ ਪਰਮਾ ਜਾਂਦੇ ਨੇ। ਬਦਾਮ ਦੀ ਛਿੱਲੜ ਵੇਖ ਕੇ ਸਾਰੇ ਦੇ ਸਾਰੇ ਉਹਦੇ 'ਤੇ ਪਰਮਾ ਗਏ ਨੇ, ਗਿਰੀ ਕੋਈ ਕੱਢਦਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਜੇ ਤੂੰ ਬਦਾਮ ਦਾ ਸਵਾਦ ਲੈਣਾ ਹੈ, ਛਿੱਲੜ ਨੂੰ ਭੰਨ ਅਤੇ ਵਿੱਚੋਂ ਗਿਰੀ ਨਿਕਲੇਗੀ, ਉਹਦਾ ਆਨੰਦ ਆਏਗਾ। ਜਿੰਨਾ ਦ੍ਰਿਸ਼ਟਮਾਨ ਹੈ ਇਹ ਕਾਦਰ ਦੀ ਕੁਦਰਤ, ਇਹਦੇ ਵਿੱਚੋਂ ਕਾਦਰ ਨੂੰ, ਕੁਦਰਤ ਵਿੱਚੋਂ ਕਾਦਰ ਨੂੰ ਜਾਣਨਾ ਹੈ।